दीपक जी ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਪੰਜਾਬ 'ਚ ਕੀ ਚੱਲ ਰਿਹਾ? ਕਿਸੇ ਵੱਡੇ ਤਸਕਰ ਨੂੰ ਹੱਥ ਪਾਇਆ ਗਿਆ ਜਾਂ ਫਿਰ ਸਿਆਸੀ ਬਦਲਾਖੋਰੀ ਦੀ ਇੱਕ ਹੋਰ ਮਿਸਾਲ ਸਾਹਮਣੇ ਆਈ ਹੈ ਅੱਜ ਜੋ ਕੁਝ ਵਾਪਰਿਆ?
ਦੇਖੋ, ਜੇਕਰ ਤਾਂ ਤੁਸੀਂ ਸਰਕਾਰੀ ਬਿਆਨੀਆਂ 'ਤੇ ਜਾਣਾ ਹੈ, ਉਹਨਾਂ ਦੇ ਭਾਸ਼ਣਬਾਜ਼ੀ 'ਤੇ ਜਾਣਾ ਹੈ, ਇਹਨਾਂ ਮੰਤਰੀਆਂ ਦੇ ਬੋਲਾਂ 'ਤੇ ਜਾਣਾ ਹੈ, ਮੀਡੀਆ ਦੇ ਵਿੱਚ ਸਰਕਾਰ ਵੱਲੋਂ ਪੇਸ਼ ਕੀਤੇ ਗਏ ਤੱਥਾਂ ਅੰਕੜਿਆਂ 'ਤੇ ਜਾਣਾ ਹੈ, ਫਿਰ ਤਾਂ ਉਹ ਬਿਆਨੀਆਂ ਇਹ ਬਿਆਨ ਕਰ ਰਹੇ ਜੀ ਕਿ ਪੰਜਾਬ ਦੇ ਲਓ ਜੀ ਵੱਡੇ ਤਸਕਰ ਨੂੰ ਫੜ ਲਿਆ, ਵੱਡਾ ਸਮਗਲਰ ਫੜ ਲਿਆ, ਫਿਰ ਧਰ ਹੀ ਆ। ਜੇ ਤੁਸੀਂ ਦਸਤਾਵੇਜ਼ਾਂ 'ਤੇ ਜਾਣਾ ਹੈ, ਜੇ ਤੁਸੀਂ ਕਾਨੂੰਨੀ ਨੁਕਤਿਆਂ 'ਤੇ ਜਾਣਾ, ਜੇ ਤੁਸੀਂ FIR ਦੀ ਕਾਪੀ ਦੇਖਣੀ ਹੈ, ਫਿਰ ਇਹ ਮਾਮਲਾ ਸਿਰਫ ਅਤੇ ਸਿਰਫ ਆਮਦਨ ਤੋਂ ਵੱਧ ਜਾਇਦਾਦ ਦਾ ਜੀ। ਸੋ ਇਹ ਦੋਹਰਾ ਚਿਹਰਾ ਸਵਾਲ ਪੈਦਾ ਕਰ ਰਿਹਾ। ਇੱਕ ਪਾਸੇ ਅੱਜ ਵਿਜੀਲੈਂਸ ਦੀ ਟੀਮ ਸਵੇਰੇ 4:40 'ਤੇ ਇੱਕ FIR ਕਰਦੀ ਹੈ
ਜੀ,
ਮੋਹਾਲੀ ਥਾਣਾ ਮਤਲਬ 4:30 ਖੁੱਲ੍ਹ ਜਾਵੇ, ਇਹ ਤੋਂ ਹੋਰ ਮੁਸਤੈਦ ਪੁਲਿਸ ਕਿਹੜੀ ਹੋਊਗੀ ਜੀ? ਦੇਖੋ ਕਿ ਸਵੇਰੇ 4:40 'ਤੇ ਥਾਣਾ ਲੱਗ ਗਿਆ ਅਤੇ ਪਰਚਾ ਕੱਟ ਹੋ ਗਿਆ ਅਤੇ ਜੀ ਗੱਡੀਆਂ ਅੰਮ੍ਰਿਤਸਰ ਤੁਰਫੀਆ, ਕਿੰਨੀ ਤੇਜ਼ੀ ਹੋਣੀ, ਕਿੰਨੀ ਕਾਹਲੀ ਹੋਣੀ ਕਿ ਮਾਮਲਾ ਹੱਥੋਂ ਨਾ ਨਿਕਲ ਜਾਵੇ, ਵਿਚਾਰਿਆਂ ਨੂੰ ਵਰਦੀ ਪਾਉਣ ਦਾ ਵੀ ਟਾਈਮ ਨਹੀਂ ਮਿਲਿਆ
ਜੀ,
ਅਤੇ ਜਾ ਕੇ ਜੀ ਬਿਕਰਮ ਹੀਖੀਆ ਦੇ ਘਰ ਮੂਹਰੇ ਬੂਹਾ ਖੜਕਾਤਾ। ਹੁਣ FIR ਕਹਿੰਦੀ ਹੈ ਕਿ ਜੀ ਇਹਦੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ, ਆਹ ਕੰਪਨੀਆਂ ਨੇ ਜੀ, ਆਹ ਕੰਪਨੀਆਂ ਦੇ ਵਿੱਚੋਂ ਆਹ 1 ਕਰੋੜ ਰੁਪਏ ਦਾ, 1.5 ਕਰੋੜ ਦਾ ਜੀ, 1 ਕਰੋੜ ਦਾ ਹਿਸਾਬ ਨਹੀਂ ਮਿਲਦਾ ਜੀ, ਇਹ ਕਿੱਥੋਂ ਆਏ ਜੀ? ਇਹ ਸਰਕਾਰ ਦੇ ਟਾਈਮ ਸੀ ਜੀ, ਇਹ ਮੰਤਰੀ ਬਣੇ ਦੇ ਟਾਈਮ ਸੀ ਜੀ, ਉਹ ਪੈਸਾ ਬਣਾਇਆ ਜੀ, ਉਹ ਪੈਸੇ ਦਾ ਵਿੱਚ ਹਿਸਾਬ ਦਾ ਲੂ, ਜੇ 10% ਤੋਂ ਵੱਧ ਕੁੱਲ ਆਮਦਨ ਦੇ ਵਿੱਚੋਂ 10% ਤੋਂ ਵੱਧ ਫਰਕ ਆ ਜਾਵੇ, ਤਾਂ ਫਿਰ ਉਹ ਕਹਿੰਦੇ ਕਿ ਉਹ ਇਹ ਮੰਨਿਆ ਜਾਂਦਾ ਕਿ ਕੋਈ ਘਪਲਾ ਹੈਗਾ ਜੀ ਕੁਛ, ਹੈ ਨਾ? ਸੋ ਇਸ ਲਈ ਜੇ ਉਹ ਪਹਿਲੂ ਹੈ FIR ਦੇ ਵਿੱਚ, ਜੇ ਇਹ ਮਸਲਾ ਹੈ ਆਮਦਨ ਤੋਂ ਵੱਧ ਜਾਇਦਾਦ ਦਾ, ਤੁਸੀਂ ਉਹ 'ਚ ਕੰਪਨੀਆਂ ਦਾ ਜ਼ਿਕਰ ਕਰ ਰਹੇ ਹੋ, ਸਰੋਤਾਂ ਦਾ ਜ਼ਿਕਰ ਕਰ ਰਹੇ ਹੋ, ਚਲੋ ਮੈਂ ਕਹਿੰਦਾ ਜ਼ਮੀਨ ਜਾਇਦਾਦ ਦਾ ਮਸਲਾ ਵੀ ਹੋਵੇ ਕਿ ਜੀ ਆਹ ਕੋਠੀ ਬਣਾ ਲਈ, ਆਹ ਫਲੈਟ ਲੈ ਲਿਆ, ਅਤੇ ਜੀ ਉਹ ਫਿਰ ਅਲਮਾਰੀਆਂ 'ਚ ਹੈਂਗਰਾਂ 'ਚ ਲੱਭੂਗਾ ਜੀ ਸਮਾਨ, ਉਹ ਜਵਾਕਾਂ ਵਾਲੇ ਕਿਤਾਬਾਂ ਵਾਲੇ ਝੋਲਿਆਂ 'ਚ ਲੱਭੂਗਾ ਜੀ ਸਮਾਨ
ਜੀ।
ਅਤੇ ਫਿਰ ਜੇ ਤੁਹਾਡੇ ਕੋਲ ਤੱਥ ਵੀ ਹੈਗੇ, ਮਸਲਾ ਵੀ ਹੈਗਾ, ਪਰਚਾ ਵੀ ਹੈਗਾ, ਫਿਰ ਤੁਸੀਂ ਬੰਦੇ ਨੂੰ ਫੋਨ ਕਰੋ ਕਿ ਭਾਈ ਜਾਂ ਥਾਣੇ ਆ ਜਾਏ ਤਾਂ ਅਸੀਂ ਤੈਨੂੰ ਲੈ ਕੇ ਜਾਣਾ, ਤੂੰ ਨਾਲ ਚੱਲ। ਫਿਰ ਫਰੋਲਾਫਾਲੀ ਦਾ ਕੀ ਸੀਗਾ ਜੀ ਉੱਥੇ? ਫਿਰ ਬਾਚਨ ਸੀ ਗਏ ਸੀ, ਲੱਭਣ ਕੀ ਗਏ ਸੀ? ਹੁਣ ਇਹ ਮਾਮਲਾ ਫਿਰ ਸ਼ੱਕ ਪੈਦਾ ਕਰਦਾ ਕਿ ਇੱਕ ਪਾਸੇ ਬਿਕਰਮ ਮਜੀਠੀਆ ਜਗਦੀਸ਼ ਭੋਲਾ ਕਾਂਡ ਤੋਂ ਬਾਅਦ ਡਰੱਗ ਵਾਲੇ ਮਾਮਲੇ 'ਚ ਉਲਝਿਆ ਹੋਇਆ, ਉਹ ਮਾਮਲਾ ਜਿਹਦੇ ਵਿੱਚ ਸਰਕਾਰਾਂ ਹੁਣ ਤੱਕ 7 ਸਿੱਟ ਬਣਾ ਚੁੱਕੀਆਂ
ਜੀ,
7 ਸਿੱਟ ਬਦਲ ਲਈਆਂ, ਬਾਰ ਬਾਰ ਪੁੱਛ ਕੇ ਛੋਲੀ, ਡਾਕੂਮੈਂਟ ਚੱਲ ਗਏ ਸਾਰਾ ਕੁਛ। ਬਈ ਜੇ ਉਹ ਤਸਕਰ ਹੈ ਹੁਣ ਤੱਕ ਅੰਦਰ ਕਿਉਂ ਨਹੀਂ ਗਾ? ਹੁਣ ਤੱਕ ਤੁਸੀਂ 7 ਸਿੱਟ ਬਣਾ ਕੇ ਵੀ ਕੋਈ ਚਲਾਨ ਨਹੀਂ ਪੇਸ਼ ਕਰ ਪਾ ਰਹੇ
ਜੀ,
ਤੇ ਅੱਜ ਗ੍ਰਿਫਤਾਰੀ ਹੋ ਰਹੀ ਹੈ ਆਮਦਨ ਤੋਂ ਵੱਧ ਜਾਇਦਾਦ ਦੀ, ਤੇ ਪੰਜਾਬ ਨੂੰ ਦੱਸਿਆ ਯਾਰ ਅਸੀਂ ਡਰੱਗ ਦਾ ਤਸਕਰ ਫੜ ਲਿਆ ਜੀ, ਤੇ ਜੇ ਡਰੱਗ ਦਾ ਤਸਕਰ ਫੜਿਆ ਫਿਰ ਡਰੱਗ ਵਾਲਾ ਮਾਮਲਾ ਕਿਉਂ ਨਹੀਂ ਗਾ FIR ਦੇ ਵਿੱਚ? ਸੋ ਇਸ ਲਈ ਇਹ ਸਿੱਧਾ ਸਿੱਧਾ ਰਾਜਨੀਤੀ ਤੋਂ ਪ੍ਰੇਰਿਤ ਕਾਰਵਾਈ ਹੈ। ਔਰ ਕਮਾਲ ਦੇਖੋ ਕਿ ਉਹਦੇ ਵਿੱਚ ਦਮ ਭਰਿਆ ਕਿ ਜੀ ਵਿਜੀਲੈਂਸ ਨੇ ਇਕੱਲੇ ਅੱਜ ਮਜੀਠੀਆ ਦੇ ਘਰੇ ਥੋੜ੍ਹਾ ਰੇਡ ਕੀਤੀ ਆ, ਪਰੇਡ ਤਾਂ ਜੀ ਅੰਮ੍ਰਿਤਸਰ 'ਤੇ ਅਸੀਂ 11 ਥਾਂ 'ਤੇ ਕੀਤੀ ਆ ਵਿਜੀਲੈਂਸ ਨੇ, ਤਰਨ ਤਾਰਨ 'ਚ 4 ਥਾਂ 'ਤੇ ਹੈ ਜੀ, ਇਸੇ ਤਰ੍ਹਾਂ ਸੰਗਰੂਰ 'ਚ 3 ਥਾਂ ਹੈ, ਲੁਧਿਆਣਾ 2 ਥਾਂ ਹੈ ਜੀ, ਅਤੇ ਸਮਾਨ ਬਿਕਰਮ ਮਜੀਠੀਆ ਦੇ ਘਰੋਂ 8 ਡੈਰੀਆਂ ਮਿਲ ਗਈਆਂ ਅਤੇ 10 ਦਸਤਾਵੇਜ਼ ਮਿਲ ਗਏ। ਕੋਈ ਬੜੀ ਗੱਲ ਤਾਂ ਨਹੀਂ ਜੀ, ਮਤਲਬ ਬੰਦਾ ਪੋਲੀਟੀਕਲ ਹੋਵੇ, ਘਰ ਵਾਲੀ MLA ਹੋਵੇ, ਆਪ ਮੰਤਰੀ ਰਿਹਾ ਹੋਵੇ, ਮੱਝ ਦਾ ਜਰਨੈਲ ਹੋਵੇ, ਅਕਾਲੀ ਦਲ ਦਾ ਲੀਡਰ ਕਹਾਉਂਦਾ ਹੋਵੇ, ਸਰਗਰਮ ਹੋਵੇ ਰੋਜ਼, ਅਤੇ ਜੇ ਉਹਦੇ ਨਾਲ PA ਵੀ ਹੋਊਗਾ, ਉਹਦਾ ਸਿਕਿਉਰਿਟੀ ਵਾਲਾ ਵੀ ਹੋਊਗਾ, ਉਹਦਾ ਅਮਲਾ ਫੜ ਲਵੇ ਹੋਊਗਾ, ਅਤੇ 8 ਡੈਰੀਆਂ ਜੀ, ਚਲੋ ਚੰਗੀ ਗੱਲ ਆ ਵੀ 2 iPad ਮਿਲ ਗਏ, ਇਹੋ ਜਿਹਾ ਘਰਾਣਾ ਵੀ ਇਹੋ ਜਿਹਾ ਤਾਂ ਆਮ ਲੋਕਾਂ ਦੇ ਘਰਾਂ 'ਚੋਂ ਨਹੀਂ ਕਿ 2 iPad 2-2 3-3 ਲੈਪਟੋਪ, ਆਮ ਨੇ 4 ਲੈਪਟੋਪ ਮਿਲ ਗਏ ਜੀ ਕਹਿੰਦੇ। ਪਰ ਜਿਹੜੀ ਹੈਰਾਨੀ ਵਾਲੀ ਗੱਲ ਆ, ਉਹ ਬਰਾਮਦਗੀ 'ਚ ਹੈਗਾ ਜੀ 29 ਮੋਬਾਈਲ ਮਿਲਿਆ ਕਹਿੰਦੇ। ਜੇ 29 ਮੋਬਾਈਲ ਵਿਕਰਮ ਮਜੀਠੀਆ ਦੇ ਜਾਂ ਉਹਨਾਂ ਦੀ ਘਰ ਦੀ ਰੇ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਬੋਲਦੇ ਆ, ਫਿਰ ਤਾਂ ਜੀ ਬੜਾ ਮਸਲਾ ਹੈ
ਜੀ,
ਫਿਰ ਤਾਂ ਜਾਂਚ ਦਾ ਵਿਸ਼ਾ ਜੀ, ਉਹ ਚਾਲੂ ਸਥਿਤੀ 'ਚ ਹੈ। ਅਤੇ ਜੇ ਹੁਣ ਜਿਵੇਂ ਵਿਕਰਮ ਮਜੀਠੀਆ ਕਹਿ ਰਿਹਾ ਕਿ ਮੈਨੂੰ ਸਰਪੰਚ ਮਿਲਣ ਲਾਏ ਸੀ, ਉਹਨਾਂ ਨੂੰ ਧਮਕਾਉਣ ਲੱਗ ਗਏ ਜੀ, ਇਹ ਇਹਨਾਂ ਮੇਰੇ ਸਿਕਿਉਰਿਟੀ ਇੰਚਾਰਜ ਨੂੰ ਪੁੱਛ ਰਹੇ ਸੀ, ਹੁਣ ਜੇ ਤੁਸੀਂ ਰਸੋਈਏ ਦਾ ਵੀ, ਸਫਾਈ ਵਾਲੇ ਦਾ ਵੀ, ਡਰਾਈਵਰ ਦਾ ਵੀ, ਸਿਕਿਉਰਿਟੀ ਵਾਲਿਆਂ ਦਾ ਵੀ ਮਿਲਣ ਆਏ, ਪੰਚਾਂ ਸਰਪੰਚਾਂ ਦੇ ਮੋਬਾਈਲ ਇਕੱਠੇ ਕਰ ਲਏ ਭਾਈ, ਫਿਰ ਉਹ ਵਿਜੀਲੈਂਸ ਜਾਣੇ ਕਿ ਉਹ ਮੋਬਾਈਲ ਨੇ ਕਿ ਕਿਹੜੇ ਨੇ, ਜੇ ਵਿਕਰਮ ਮਜੀਠੀਆ ਦੀ 29 ਨੇ, ਅਤੇ ਅੱਜ ਸਾਥੀ ਕਹਿ ਰਿਹਾ ਸੀ ਕਹਿੰਦਾ ਜੀ 10-12 ਫੋਨ ਸਾਡੇ ਘਰੇ ਵੀ ਪਏ ਨੇ, ਪੁਰਾਣਾ ਜਿਹੜਾ ਹੋ ਜਾਂਦਾ ਸੀ ਨਵਾਂ ਲੈ ਲੈਂਦੇ ਹਾਂ, ਪੁਰਾਣਾ ਪਰ ਕੱਢਦੇ ਨਹੀਂ ਗੇ। ਉੱਤੋਂ ਉਹਦੇ ਵਿੱਚ ਕਹਿੰਦੇ ਜੀ ਇਹ ਵੀ ਡਰ ਹੁੰਦਾ ਕਿ ਆਪਣਾ ਸਾਰਾ ਡਾਟਾ ਹੈ, ਜੇ ਸਿਮ ਕੱਢ ਵੀ ਦਊਂਗੇ ਤਾਂ ਵੀ ਅੱਜ ਕੱਲ੍ਹ ਮੋਬਾਈਲ ਸੇਵ ਹੁੰਦਾ ਡਾਟਾ, ਇਸ ਲਈ ਕਿ ਰਿਕਵਰੀ ਹੋ ਜੂ, ਕੁਛ ਹੋ ਜੂ। ਇਸ ਲਈ ਵੀ ਕਹਿੰਦੇ ਬੰਦੇ ਡਰਦੇ ਕਈ ਵਾਰ ਇਹ ਮਸ਼ੀਨੀ ਚੀਜ਼ਾਂ ਨੂੰ ਉਹ ਖਤਮ ਨਹੀਂ ਕਰਦੇ।
ਜੀ
ਤੋ ਹੁਣ ਇਹ ਨਹੀਂ ਪਤਾ ਜੀ, ਇਹ ਤਾਂ ਪਰ ਬਿਜ਼ਨਸ ਦਾਅਵਾ ਕਰੇ ਕਿ ਅਸੀਂ 29 ਮੋਬਾਈਲ ਬਰਾਮਦ ਕੀਤੇ ਨੇ, 4 ਲੈਪਟਾਪ, 2 ਆਈਪੈਡ, 8 ਡਾਇਰੀਆਂ ਅਤੇ ਹੋਰ ਦਸਤਾਵੇਜ਼। ਹੁਣ ਇੱਥੇ ਸਵਾਲ ਇਹ ਖੜਾ ਕਿ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਕਾਂਗਰਸ ਵੀ ਪਿੱਠ 'ਤੇ ਆ ਗਈ, ਅਕਾਲੀ ਲੀਡਰਸ਼ਿਪ ਤਾਂ ਆਉਣਾ ਹੀ ਸੀ, ਅੱਜ ਮੇਰੇ ਤੋਂ ਸੁਖਬੀਰ ਬਾਦਲ, ਦਲਜੀਤ ਚੀਮਾ, ਇੱਥੋਂ ਅੱਗੇ ਕੁੰਵਰ ਵਿਜੇ ਪ੍ਰਤਾਪ ਆ ਗਏ, ਗਿਆਨੀ ਹਰਪ੍ਰੀਤ ਸਿੰਘ ਆ ਗਏ, ਰਵਨੀਤ ਬਿੱਟੂ, ਜਾਂ ਖਡੂਰੀ ਆ ਗਏ। ਸੋ ਇਹ ਸਾਰੀਆਂ ਜਿਹੜੀਆਂ ਤਾਂ ਰਾਜਨੀਤਿਕ ਧਿਰਾਂ ਬੋਲ ਰਹੀਆਂ ਨੇ, ਕੀ ਉਹ ਇਸ ਧੱਕੇਸ਼ਾਹੀ ਦੇ ਖਿਲਾਫ਼ ਬੋਲ ਰਹੀਆਂ ਨੇ ਕਿ ਜੇ ਤਰੀਕਾਕਾਰ ਤੇ ਹੀ ਨਹੀਂ ਗਾ, ਪਰਚਾ ਹੋਰ ਹੈ ਅਤੇ ਦਿਖਾਈ ਕਾਰਵਾਈ ਹੋਰ ਜਾ ਰਹੀ ਹੈ, ਇਹ ਬਦਲਾਖੋਰੀ ਹੈ, ਜਾਂ ਉਹ ਇਸ ਲਈ ਆ ਰਹੇ ਨੇ ਇਸ ਦੇ ਪਿੱਛੇ ਕਿ ਵੀ ਅੱਜ ਮਜੀਠੀਆ ਨੂੰ ਨਹੀਂ ਬਖਸ਼ਿਆ, ਕੱਲ੍ਹ ਨੂੰ ਸਾਨੂੰ ਵੀ ਖਬਰਾਂ ਨਾ ਬਖਸ਼ਣ, ਇਸ ਲਈ ਇਕੱਠੇ ਹੋ ਕੇ ਰੌਲਾ ਪਾ ਲਓ, ਜਾਂ ਸਰਕਾਰ ਦਿਖਾਉਣਾ ਹੀ ਚਾਹੁੰਦੀ ਹੈ ਕਿ ਲੈ ਵੀ ਇੱਥੇ ਮਜੀਠੀਆ ਵਰਗਾ ਨਹੀਂ ਛੱਡਿਆ, ਤੁਸੀਂ ਕੀ ਹੋ। ਜਦੋਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਮਾਮਲੇ 'ਚ ਬਲਡੋਜ਼ਰ ਚੱਲਦੇ ਸੀ,
ਜੀ
ਘਟਾਏ ਜਾ ਰਹੇ, ਆਪਾਂ ਤਦ ਵੀ ਗੱਲ ਕਰਦੇ ਆਏ ਹਾਂ ਕਿ ਇਹ ਚੈੱਕ ਕਰੋ ਕਿ ਕਿਹਾ ਇਹ ਜਾਂਦਾ ਤਸਕਰਾਂ ਦੇ ਘਰ ਢਾ ਰਹੇ ਹਾਂ, ਬਾਅਦ 'ਚੋਂ ਮਾਮਲਾ 90% ਕਿਸੇ ਦਾ ਨਜਾਇਜ਼ ਕਬਜ਼ੇ ਦਾ, ਕਿਸੇ ਦਾ ਸ਼ਾਮਲਾਤ 'ਤੇ ਕਬਜ਼ੇ ਦਾ, ਕਿਸੇ ਦੇ ਆਪਸੀ ਕੋਈ ਝਗੜੇ ਦਾ, ਕਈ ਮਾਮਲੇ ਇਹੋ ਜਿਹੇ ਨੇ ਜ਼ਿਆਦਾਤਰ।
ਜੀ
ਸੋ ਇਸ ਤਰ੍ਹਾਂ ਹੁਣ ਇੱਥੇ ਵੀ ਮਾਮਲਾ ਇਹ ਦਿਖਾਇਆ ਜਾ ਰਿਹਾ ਕਿ ਸਮੱਗਲਰ ਦੇ ਖਿਲਾਫ਼ ਕਾਰਵਾਈ ਹੈ, ਤਸਕਰ ਦੇ ਖਿਲਾਫ਼ ਕਾਰਵਾਈ ਹੈ, ਅਤੇ ਦੂਏ ਪਾਸੇ ਮਤਲਬ ਕਿ ਪਰਚਾ ਤੁਹਾਡਾ ਟੱਕ ਰਿਹਾ ਜੀ ਕਿ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ। ਸੋ ਇਹ ਜਿਹੜਾ ਦੋਹਰਾ ਮਾਪਦੰਡ ਹੈ, ਇਹਨੇ ਸ਼ੰਕਾ ਸ਼ੁਬੇ ਪੈਦਾ ਕਰਤੇ ਕਿ ਕੀ ਰਾਜਨੀਤਿਕ ਪ੍ਰੇਰਿਤ ਮਾਮਲਾ, ਜਾਂ ਸੱਚਮੁੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਕੀਤੀ ਗਈ ਹੈ ਪਹਿਲ ਕਦਮੀ। ਸੋ ਬਿਕਰਮ ਮਜੀਠੀਆ ਦੇ ਨਾਂ ਦੇ ਉੱਤੇ ਸਰਕਾਰ ਅੱਜ ਆਪਣੇ ਆਪ ਨੂੰ ਵੱਡੀ ਪ੍ਰਾਪਤੀ ਦੱਸ ਰਹੀ ਹੈ, 3-4 ਮੰਤਰੀ ਪ੍ਰੈਸ ਕਾਨਫਰੰਸ ਕਰ ਚੁੱਕੇ ਨੇ ਸਵੇਰ ਦੇ, ਅਤੇ ਹੈ ਨਾ, ਇਹਦਾ ਮਤਲਬ ਤੁਸੀਂ ਸਕਰੀਨ 'ਚ ਵੀ ਰਹਿਣਾ ਚਾਹੁੰਦੇ ਹੋ, ਮੀਡੀਆ 'ਚ ਵੀ ਰਹਿਣਾ ਚਾਹੁੰਦੇ ਹੋ, ਕਿ ਆਪਣੀ ਗੱਲ ਵੱਧ ਤੋਂ ਵੱਧ ਜ਼ੋਰ ਦੇਰ ਨਾਲ ਪਹੁੰਚਾਉਣਾ ਵੀ ਚਾਹੁੰਦੇ ਹੋ, ਅਤੇ ਉੱਧਰ ਵਕੀਲ ਵਕੂਲ ਮਿਲ ਕੇ ਆਏ ਨੇ ਮਜੀਠੀਆ ਉਹਨਾਂ ਨੂੰ, ਅਤੇ ਉਹ ਜਾਣ ਲੱਗੇ ਆਪਣੇ ਪਰਿਵਾਰ ਨੂੰ ਮਿਲ ਕੇ ਗਏ ਨੇ, ਜਿਵੇਂ ਉੱਥੇ ਧੱਕੇਸ਼ਾਹੀ ਬਦ ਸਲੂਕੀ ਪੁਲਿਸ ਦਾ ਤਰੀਕਾ, ਇਹ ਵੀ ਉਹ ਤਰੀਕਾਕਾਰ ਹੈ ਜਦੋਂ ਇੱਕ ਬਿਕਰਮ ਮਜੀਠੀਆ ਵਰਗੇ ਬੰਦੇ ਨਾਲ, ਉਸ ਸਮੇਂ ਜਦੋਂ ਕੈਮਰੇ ਦੇ ਸਾਹਮਣੇ ਮੋਬਾਈਲ 'ਚ ਰਿਕਾਰਡਿੰਗ ਹੈ,
ਜੀ
ਹਿਸਾਬ ਲਾ ਲਓ ਫਿਰ ਆਮ ਲੋਕਾਂ ਦਾ ਵਤੀਰਾ ਕੀ ਹੋਊਗਾ। ਇਹ ਆਪਾਂ ਕਿੰਨੀ ਵਾਰ ਗੱਲ ਕੀਤੀ ਹੈ ਕਿ ਪੁਲਿਸ ਰਾਜ, ਇਹ ਪੁਲਿਸ ਰਾਜ ਦਾ ਇੱਕ ਪ੍ਰਤੀਕ ਹੈ।
ਦੀਪਕ ਜੀ, ਬਿਕਰਮ ਮਜੀਠੀਆ ਅਤੇ ਅਰਵਿੰਦ ਕੇਜਰੀਵਾਲ ਦਾ ਇਸ ਮਾਮਲੇ 'ਤੇ ਲੈ ਕੇ ਥੋੜ੍ਹਾ ਪਿਛੋਕੜ ਵੀ ਰਿਹਾ, ਜਦੋਂ ਕੇਜਰੀਵਾਲ ਨੇ ਆਪਣੀ ਪਹਿਲਾਂ ਕਈਆਂ ਗੱਲਾਂ ਬੜੀਆਂ ਪਹਿਲਾਂ ਠੋਕ ਵਜਾ ਕੇ ਕੁਝ ਦੋਸ਼ ਲਗਾਏ, ਫਿਰ ਮਾਫੀਆਂ ਮੰਗਣੀਆਂ ਪੈ ਗਈਆਂ ਸੀ। ਅੱਜ ਹੁਣ ਕੀ ਚੱਲ ਰਿਹਾ, ਮਜੀਠੀਆ ਦਾ ਨਾਮ ਲੈਣੋਂ ਡਰ ਗਏ ਨੇ ਕੇਜਰੀਵਾਲ?
ਦੇਖੋ, ਅੱਜ ਦਿੱਲੀ ਦੇ ਵਿੱਚ ਜਸ਼ਨ ਸੀ, ਆਪਾਂ ਕੱਲ੍ਹ ਗੱਲ ਕਰ ਰਹੇ ਸੀ ਨਾ ਕਿ ਅੱਜ ਜਿੱਥੇ ਦੇ ਜਸ਼ਨ ਮਨਾਉਣੇ ਆ, ਕੀ ਉਹ ਜਸ਼ਨ ਦੀ ਟਾਈਮਿੰਗ ਇਸ ਹਿਸਾਬ ਨਾਲ ਰੱਖੀ ਗਈ ਸੀ ਕਿ ਅੱਜ ਜਦੋਂ ਇੰਦਰਾ ਗਾਂਧੀ ਵੱਲੋਂ ਐਲਾਨੀ ਗਈ ਐਮਰਜੈਂਸੀ ਦੇ 50 ਸਾਲ ਮਨਾਏ ਜਾ ਰਹੇ, ਹੁਣ 50ਵਾਂ ਸਾਲ ਹੋਵੇ
ਜੀ,
ਅੱਜ ਦੇ ਦਿਨ ਇੰਦਰਾ ਗਾਂਧੀ ਨੇ ਐਮਰਜੈਂਸੀ ਲਈ ਸੀ, ਮਤਲਬ ਉਹ ਕਮਾਲ ਦਾ ਤਰੀਕਾਕਾਰ ਸੀ ਕਿ ਉਹਦੀ ਆਪਣੀ ਕੁਰਸੀ ਜਾ ਰਹੀ ਸੀ, ਅਦਾਲਤ ਸਾਬਤ ਹੋ ਗਿਆ ਕਿ ਚੋਣ ਗਲਤ ਹਥਕੰਡਿਆਂ ਨਾਲ ਜਿੱਤੀ ਇੰਦਰਾ ਗਾਂਧੀ ਨੇ, ਆਪਣੀ ਪ੍ਰਧਾਨ ਮੰਤਰੀ ਦੀ ਕੁਰਸੀ ਬਚਾਉਣ ਲਈ ਦੇਸ਼ ਟੰਗਦਾ
ਜੀ,
ਤੇ ਅੱਜ ਬੀਜੇਪੀ ਢੋਲ ਵਜਾ ਕੇ ਭਾਰਤ 'ਚ ਕਰ ਰਹੀ ਹੈ ਜੀ ਕਿ ਦੇਖੋ ਜੀ ਇੰਦਰਾ ਦੇ ਰਾਜ 'ਚ ਐਮਰਜੈਂਸੀ। ਉਹ ਜਿਹੜਾ ਸੂਚਨਾ ਟੈਕਨੋਲੋਜੀ ਮੰਤਰੀ ਸੀ ਜਿਹਨੇ ਸਾਰੇ ਅਦਾਰਿਆਂ ਅਤੇ ਮੀਡੀਆ 'ਤੇ ਮੂੰਹ ਬੰਦ ਕੀਤੇ ਸੀ ਉਸ ਸਮੇਂ, ਉਹਨੂੰ ਟਿਕਟਾਂ ਬਾਅਦ 'ਚੋਂ ਬੀਜੇਪੀ ਦੇ ਕੇ ਨਵਾਜ਼ਦੀ ਰਹੀ
ਜੀ,
ਅਤੇ ਫਿਰ ਤੁਸੀਂ ਵੀ ਤਾਂ ਉਹਨਾਂ ਐਮਰਜੈਂਸੀ ਵਾਲਿਆਂ ਦੇ ਨਾਲ ਹੋ, ਅਤੇ ਅੱਜ ਦੇਸ਼ 'ਚ ਤਾਂ ਇਹ ਵੀ ਸਵਾਲ ਹੈ ਜੀ ਕਿ ਅਣਐਲਾਨੀ ਐਮਰਜੈਂਸੀ ਅੱਜ ਵੀ ਲੱਗੀ ਹੈ। ਸੋ ਕੀ ਉਸ ਦਿਨ ਨੂੰ ਕੇਜਰੀਵਾਲ ਵੱਲੋਂ ਉਹਨਾਂ ਦੀ ਟੀਮ ਵੱਲੋਂ ਚੁਣਨਾ, ਕੀ ਇਹ ਵੀ ਐਮਰਜੈਂਸੀ ਦਾ ਤਰੀਕਾ ਹੈ ਇਹਨਾਂ ਦਾ ਕਿ ਬਾਈ ਕੋਈ ਨਾ ਬੋਲਿਓ, ਅਸੀਂ ਦੇਖ ਵਿਕਰਮ ਮਜੀਠੀਆ ਨਹੀਂ ਬੋਲਣ ਦਿੱਤਾ, ਪਹਿਲਾਂ ਖਹਿਲ ਕੇ ਘਰੇ ਵੀ ਐਂ ਬੜੇ ਸੀ। ਸੋ ਇਸ ਲਈ ਅੱਜ ਜਸ਼ਨ ਦੇ ਮੌਕੇ ਜਦੋਂ ਕੇਜਰੀਵਾਲ ਜੀ ਆਪਣਾ ਭਾਸ਼ਣ ਦੇ ਰਹੇ ਸੀ
ਜੀ,
ਤਾਂ ਉਹ ਨਿਸ਼ਾਨਾ ਬਿੰਨ ਰਹੇ ਸੀ, ਕਹਿੰਦੇ ਵੀ ਅਸੀਂ ਹੁਣ ਬੜੇ ਬੜੇ ਆਗੂ ਵੀ ਨਹੀਂ ਬਖਸ਼ੇ,
ਜੀ
ਅੱਜ ਬੜੇ ਬੜੇ ਬੰਦੇ ਚੱਕ ਲਏ, ਉਹ ਬੰਦੇ ਜਿਹੜੇ ਸਰਕਾਰੀ ਗੱਡੀਆਂ 'ਚ ਨਸ਼ਾ ਢੋਂਦੇ ਸੀ, ਜਿਨ੍ਹਾਂ ਦੇ ਘਰਾਂ ਦੇ ਵਿੱਚ ਅੰਤਰਰਾਸ਼ਟਰੀ ਸਮੱਗਲਰ ਆ ਕੇ ਰੁਕਦੇ ਸੀ, ਫੜਦੇ
ਜੀ।
ਬਿਆਨ ਕੀ ਕਹਿੰਦੇ ਜੀ, ਮਤਲਬ ਜੇ ਤੁਸੀਂ ਬਿਨਾਂ ਨਾਮ ਲਏ ਬੋਲ ਰਹੇ ਹੋ ਤਾਂ ਵੀ ਸਭ ਨੂੰ ਪਤਾ ਨਾ ਕਿ ਤੁਹਾਡਾ ਨਿਸ਼ਾਨਾ ਕਿੱਥੇ ਆ, ਉੱਧਰ ਬਿਜਨਸ ਕਾਰਵਾਈ ਅਤੇ ਉੱਧਰ ਤੁਹਾਡਾ ਸਮਾਗਮ ਹੈ, ਕੀ ਇਹ ਕੜੀ ਜੋੜੀ ਗਈ ਸੀ ਕਿ ਦਿੱਲੀ ਤੋਂ ਬੈਠ ਕੇ ਬੋਲਣਗੇ ਅੱਜ ਕੇਜਰੀਵਾਲ ਜੀ? ਇਹ ਉਹੀ ਵਿਕਰਮ ਮਜੀਠੀਆ ਜੀ ਦਾ ਨਾਮ ਲੈ ਕੇ ਕਿਹਾ ਸੀਗਾ ਕਿ ਇਹ ਡਰੱਗ ਤਸਕਰ ਹੈ ਅਤੇ ਥੱਪੜਾਂਗੇ ਜੇ ਉਹ ਡਰੱਗ ਤਸਕਰ ਹੈ, ਤਾਂ ਹੁਣ ਤੱਕ ਖੜਿਆ ਕਿ ਵੀ ਤਨਖਾਹ ਲਾਂਗੇ ਸਰਕਾਰ ਦੇ, ਤੁਸੀਂ ਵੀ ਪੁੱਛ ਕੇ। ਅਗਲਾ ਕਹਿੰਦਾ ਕਿ ਮੇਰੇ ਖਿਲਾਫ਼ ਕੋਈ ਸਬੂਤ ਨਹੀਂ ਮਿਲ ਰਹੇ, ਇਸ ਲਈ ਨਵਾਂ ਕੇਸ ਹੋਊਗਾ, ਮੈਨੂੰ ਤਾਂ ਪਹਿਲਾਂ ਹੀ ਪਤਾ ਸੀ। ਪਿਛਲੇ ਦਿਨੀ ਜਦੋਂ ਪੁਲਿਸ ਅਧਿਕਾਰੀ ਬਦਲੇ, ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀ ਕਿ ਵਿਕਰਮ ਮਜੀਠੀਆ ਤਾਂ ਕਹਿ ਰਿਹਾ ਕਿ ਬਦਲੇ ਤਾਂ ਹੈ ਕਿਉਂਕਿ ਮੇਰੇ ਖਿਲਾਫ਼ FIR ਕਰਨ ਲਈ ਤਿਆਰ ਨਹੀਂ ਹੋਇਆ, ਮੈਨੂੰ ਗ੍ਰਿਫ਼ਤਾਰ ਕਰਨ ਲਈ ਤਿਆਰ ਨਹੀਂ ਹੋਇਆ
ਜੀ,
ਕਿਉਂਕਿ ਉਹ ਦਿਨ ਚੜ੍ਹ ਗਿਆ ਜੀ, ਨਵਾਂ ਲਾਤਾ। ਆਪਾਂ ਪਿਛਲੇ ਦਿਨ ਇੱਕ ਘੁਟਾਲਿਆਂ ਦੀ ਗੱਲ ਕਰ ਰਹੇ ਸੀ, ਲਾਇਸੈਂਸ ਘੁਟਾਲਾ, ਉਹ 'ਚ ਜਿਹੜੇ ਸਸਪੈਂਡ ਹੋਏ ਸੀ ਉਹ ਅਫਸਰ ਬਹਾਲ ਕਰਕੇ ਉਹਨਾਂ ਨੂੰ ਇੱਧਰ ਲਾਤਾ, ਅਤੇ ਉਹ ਜੀ ਚੱਕ ਹੋ ਗਿਆ ਹੁਣ। ਸੋ ਇਸ ਲਈ ਇਹ ਸਾਰਾ ਵਰਤਾਰਾ, ਕੇਜਰੀਵਾਲ ਦਾ ਬਿਆਨ ਉਸ ਸਮੇਂ, ਤੁਸੀਂ ਉਸ ਨੂੰ ਤਸਕਰ ਕਹਿ ਕੇ ਬਿਆਨਿਆਂ 'ਤੇ ਬਾਅਦ 'ਚੋਂ ਮਾਫ਼ੀ ਮੰਗ ਕੇ ਕਿਨਾਰਾ ਕਰ ਗਏ ਤੇ ਤੁਹਾਡੀ ਮਾਫੀ ਤੇ ਭਗਵੰਤ ਮਾਨ ਨੇ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ
ਜੀ
ਤੇ ਉਸੇ ਮਾਮਲੇ 'ਚ ਸੰਜੇ ਸਿੰਘ ਅਜੇ ਤੱਕ ਤਰੀਕਾਂ ਭੁਗਤਦਾ ਹੈ।
ਜੀ
ਤੇ ਚਲੋ ਤੁਸੀਂ ਉਹ ਮਾਮਲੇ 'ਚ ਤਾਂ ਮਾਫੀ ਮੰਗ ਕੇ ਕਿਨਾਰਾ ਕਰ ਗਏ ਜੀ, ਅੱਜ ਤੁਹਾਨੂੰ ਪਤਾ ਹੈ ਕਿ ਵੀ ਇਹਦੀ ਗੱਡੀ ਦੇ ਵਿੱਚ ਮਾਲ ਢੋਂਦਾ ਸੀ, ਸਰਕਾਰੀ ਗੱਡੀ 'ਚ ਮੰਤਰੀ ਵਾਲੀ 'ਚ, ਜੇ ਤੁਹਾਨੂੰ ਪਤਾ ਕਿ ਇਹਦੇ ਕੋਲ ਤਸਕਰ ਆ ਕੇ ਰੁਕਦੇ ਸੀ, ਤੇ ਜਨਾਬ ਤੁਸੀਂ ਗਵਾਹ ਬਣ ਕੇ ਆ ਜਾਓ ਨਾ ਅਦਾਲਤ 'ਚ।
ਜੀ
ਜਿਵੇਂ ਇਹਨਾਂ ਦਾ ਜਦੋਂ ਮੰਤਰੀ ਫੜਿਆ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਆ ਮੇਰੇ ਕੋਲ ਬੈਠਾ, ਮੰਨ ਗਿਆ ਮੇਰੇ ਕੋਲ ਵਿਜੇ ਸਿੰਘ ਲਾ ਕੇ ਕਮਿਸ਼ਨ ਲੈਂਦੇ 1%, ਆ ਲਓ ਆਪਾਂ ਫੜਾਤਾ, ਤੇ ਫਿਰ ਮੁੱਖ ਮੰਤਰੀ ਸਾਹਿਬ ਗਵਾਹੀ ਦੇਣ ਜਾਂਦੇ ਨਾ ਜੇ ਤੁਹਾਨੂੰ ਪਤਾ ਸੀ ਸਰ। ਉਸੇ ਤਰ੍ਹਾਂ ਕੇਜਰੀਵਾਲ ਮਜੀਠੀਆ ਦੇ ਖਿਲਾਫ਼ ਬਿਆਨ ਦੇਣ ਜਾਵੇ ਅਦਾਲਤ ਜਾਓ, ਤੇ ਇਹ ਸਬੂਤ ਤੁਹਾਡੇ ਕੋਲ ਨੇ, ਫਿਰ FIR 'ਚ ਪਾ ਲੈਂਦੇ ਅੱਜ ਸਬੂਤ।
ਜੀ
ਇਹ ਗੱਲਾਂ ਕਹਿ ਕੇ ਵੀ ਕੇਜਰੀਵਾਲ ਜੀ ਅੱਜ ਤੁਸੀਂ ਨਾਮ ਲੂ ਰਿਹਾ ਵਿਕਰਮ ਮਜੀਠੀਆ ਦਾ, ਫਿਰ ਇਹਦੇ ਅਰਥ ਕੀ ਲਾਈਏ ਕਿ ਹੁਣ ਨਾਮ ਲੈਣੋਂ ਡਰ ਲੱਗਦਾ ਦਿੱਲੀ 'ਚ, ਇਹ ਗੱਲ ਕਿਉਂ ਆ? ਬੇਸ਼ੱਕ ਅਕਾਲੀ ਦਲ ਦੀਆਂ ਜੜ੍ਹਾਂ 'ਚ ਹੁਣ ਉਹ ਜਾਨ ਨਹੀਂ ਹੈ, ਨਾ ਉਹ ਮੋਰਚੇ ਲਾਉਣ ਦੀ ਸਮਰੱਥਾ 'ਚ ਹੈ, ਨਾ ਉਹ ਧਰਨੇ ਲਾਉਣ ਦੀ ਸਮਰੱਥਾ। ਅੱਧਾ ਘੰਟਾ ਲਾਓ ਅਤੇ ਗੱਡੀ 'ਚ ਚੜ੍ਹ ਜਾਓ, 10 ਬੰਦੇ ਆ ਕੇ, 20 ਬੰਦੇ ਆ ਕੇ, ਉੱਥੇ ਤਾਂ ਕੱਲ੍ਹ ਨੂੰ ਵੱਡਾ ਇਕੱਠ ਹੋ ਜਾਵੇ। ਪਰ ਇਹ ਉਹੋ ਜਿਹਾ ਹੀ ਮਾਮਲਾ ਜਿਹੋ ਜਿਹਾ ਕੈਪਟਨ ਅਮਰਿੰਦਰ ਨੇ ਬਾਦਲਾਂ 'ਤੇ ਕੀਤਾ ਸੀ, ਬਾਅਦ 'ਚੋਂ ਬਾਦਲ ਹੀਰੋ ਬਣ ਕੇ ਨਿਕਲੇ ਸੀ, 2 ਵਾਰ ਸਰਕਾਰ ਬਣਾ ਗਏ ਸੀ ਅਗਲੇ।
ਜੀ ਜੀ ਜੀ
ਹੁਣ ਇਹਦੇ ਨਾਲ ਵਿਕਰਮ ਮਜੀਠੀਆ ਵੱਡਾ ਲੀਡਰ ਬਣੂਗਾ ਜਾਂ ਨਹੀਂ? ਮੇਰੀ ਕੁਝ ਵਕੀਲਾਂ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕੁਛ ਨਹੀਂ, ਇਹ ਅਵੇਲੇਬਲ ਹੈ, ਬੇਲ ਹੋ ਜੂਗੀ, ਬਾਕੀਆਂ ਨੂੰ ਜੱਜ 'ਤੇ ਨਿਰਭਰ ਕਰਦਾ ਹੁੰਦਾ ਕਿ ਕੀ ਹੈ, ਪਰ ਕਹਿੰਦੇ ਜਮਾਨਤ ਹੋ ਜੂਗੀ ਅੱਜ ਨਹੀਂ ਤਾਂ ਕੱਲ੍ਹ ਨੂੰ। ਤੇ ਇਸ ਲਈ ਇਹ ਮਾਮਲਾ ਜਿਹੜਾ ਨਸ਼ਿਆਂ ਨਾਲ ਜੋੜ ਕੇ, ਜੇ ਸੱਚਮੁੱਚ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ਼ ਕਾਰਵਾਈ ਕਰਨੀ ਚਾਹੁੰਦੀ ਹੈ ਤਾਂ ਨੈਕਸਸ ਤੋੜੋ। ਤਾਂ ਜਾਂ ਤਾਂ ਫਿਰ ਇਹ ਹੋਵੇ ਕਿ ਜੇ ਮੁੱਖ ਤਸਕਰ ਇਹੀ ਹੈ, ਸਵੇਰ ਤੋਂ ਪੰਜਾਬ 'ਚ ਚਿੱਟਾ ਮੇਲ, ਇੰਨਾ ਲੋਕ ਤੜਫਦੇ ਦਿਖ ਜਾਣ ਜਿਹੜੇ ਆਦੀ ਨੇ, ਫਿਰ ਬਾਅਦ ਮੁੱਕਿਆ ਹੋਵੇ, ਕਿਸੇ ਪਾਸੇ ਤਾਂ ਹੋਵੇ ਨਾ ਗੱਲ
ਜੀ।
ਸੋ ਇਸ ਲਈ ਇਹ ਪੂਰਾ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਹੈ। ਔਰ ਕੇਜਰੀਵਾਲ ਉਹਨਾਂ ਨੇ ਅੱਜ ਨਾਂ ਕਿਉਂ ਨਹੀਂ ਲਿਆ, ਇਹ ਸਵਾਲ ਕੇਜਰੀਵਾਲ ਲਈ ਖੜਾ ਕਿ ਹੁਣ ਡਰਦੇ ਆ ਕਿ ਕੱਲ੍ਹ ਨੂੰ ਕੋਰਟ ਕਚਹਿਰੀ ਮਾਮਲੇ 'ਚ ਮੈਂ ਫਿਰ ਨਾ ਪਲੀਸਿਆ ਜਾਵਾਂ
ਜੀ। ਦੀਪਕ ਜੀ ਇਹ ਕੀ ਮਾਜਰਾ ਵੀ ਮੰਗਣਾ ਤਾਂ ਅਸੀਂ ਚੰਡੀਗੜ੍ਹ, ਪਰ ਮੰਗ ਲਿਆ ਚੰਡੀਗੜ੍ਹ ਦੇ ਵਿੱਚ ਪਲਾਟ। ਇੱਕ ਦਿਨ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਇਹਦਾ, ਕੁਝ ਮਾੜਾ ਜਿਹਾ ਦਿੱਤਾ ਸੀ ਸੰਕੇਤ, ਕਰਿਓ ਇਹਦਾ ਵੇਰਵਾ ਦੱਸਿਓ, ਸਾਂਝਾ ਕਰਿਓ।
ਦੇਖੋ ਪਿਛਲੇ ਦਿਨਾਂ ਦੇ ਵਿੱਚ, ਕਾਫੀ ਸਮਾਂ ਪਹਿਲਾਂ ਦੀ ਗੱਲ ਹੈ, ਭਾਰਤੀ ਜਨਤਾ ਪਾਰਟੀ ਵੱਲੋਂ ਹਰਿਆਣੇ ਦੀ ਟੀਮ ਵੱਲੋਂ ਇਹ ਕਿਹਾ ਗਿਆ ਜੀ ਕਿ ਸਾਨੂੰ ਚੰਡੀਗੜ੍ਹ ਦੇ ਵਿੱਚ ਵਿਧਾਨਕ ਵਾਲੀ ਵੱਖਰੀ ਥਾਂ ਦਿੱਤੀ
ਜਾਵੇ।
ਲਗਭਗ ਗ੍ਰਹਿ ਮੰਤਰਾਲੇ ਵੱਲੋਂ ਹੁਕਮ ਹੋ ਗਏ, ਸਾਰਾ ਕੁਛ ਹੋ ਗਿਆ। ਉਸ ਸਮੇਂ ਮੁੱਖ ਮੰਤਰੀ ਸਾਹਿਬ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਕਿ ਸਾਨੂੰ ਵੀ ਚੰਡੀਗੜ੍ਹ 'ਚ ਵੱਖਰੀ ਵਿਧਾਨਕ ਵਾਲੀ ਥਾਂ ਦਿੱਤੀ ਜਾਵੇ। ਆਪਾਂ ਤਦ ਵੀ ਗੱਲ ਕੀਤੀ ਸੀ ਕਿ ਭਾਈ ਚੰਡੀਗੜ੍ਹ ਆਪਣਾ ਹੈ, ਤੁਸੀਂ ਚੰਡੀਗੜ੍ਹ ਮੰਗਣਾ ਹੈ, ਨਾ ਕਿ ਵੱਖਰੀਆਂ ਵਿਧਾਨ ਸਭਾ। ਆਪਣੇ ਕੋਲ ਵਿਧਾਨ ਸਭਾ ਹੈਗੀ ਹੈ, ਹਰਿਆਣਾ ਆਪਣੀ ਵੱਖਰੀ ਵਿਧਾਨ ਸਭਾ ਵੀ ਬਣਾਵੇ ਅਤੇ ਹਰਿਆਣਾ ਆਪਣਾ ਵੱਖਰੀ ਰਾਜਧਾਨੀ ਵੀ ਬਣਾਵੇ
ਜੀ।
ਚਲੋ ਉਹ ਗੱਲ ਆਈ ਗਈ ਹੋ ਗਈ, ਠੰਡੇ ਪਾਸੇ ਚਲੀ ਗਈ। ਕੱਲ੍ਹ ਮੁੱਖ ਮੰਤਰੀ ਸਾਹਿਬ ਗਏ ਸੀ ਰਾਜਪਾਲ ਜੀ ਨੂੰ ਮਿਲਣ, ਅਤੇ ਜਿੱਥੇ ਬਾਹਰ ਮੀਡੀਆ ਨਾਲ ਗੱਲ ਕਰਦੇ ਉਹਨੇ ਕਿਹਾ ਕਿ 2-3 ਦਿਨਾਂ ਦੇ ਵਿੱਚ ਜੀ, 2-4 ਦਿਨਾਂ ਦੇ ਵਿੱਚ ਕੈਬਨਿਟ ਦਾ ਵਿਸਤਾਰ ਹੋ ਜਾਊਗਾ। ਹੁਣ ਕੱਲ੍ਹ ਨੂੰ ਕੈਬਨਿਟ ਦੀ ਬੈਠਕ ਹੈ, ਕੁਝ ਕਹਿੰਦੇ ਨਵੀਂ ਕੈਬਨਿਟ ਨਾਲ ਹੋਊਗੀ, ਕੁਝ ਕਹਿੰਦੇ ਨਹੀਂ 1-2 ਦਿਨ ਅੱਗੇ ਜਾ ਸਕਦੇ ਆ, ਕੁਝ ਕਹਿੰਦੇ ਇਸ ਕੋਲ ਘਚੋਲੇ ਦੀ ਵੀ ਹਟਾਉਣਾ ਹਟਾ ਦੇਣਗੇ, ਇਹਨੇ ਪੁੱਛਣਾ ਕਿ ਹੁਣ ਚਲੋ ਮਜੀਠੀ ਵਾਲਾ ਮੁੱਦਾ ਵੱਡਾ। ਪਰ ਕੱਲ੍ਹ ਰਾਜਪਾਲ ਜੀ ਨੂੰ ਮਿਲਣ ਦਾ ਕਾਰਨ ਜਿਹੜਾ ਸੀ ਉਹ ਬੜਾ ਅਹਿਮ ਸੀ। ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਵੀ ਅਸੀਂ ਰਾਸ਼ਟਰੀ ਪਾਰਟੀ ਹਾਂ, ਪੰਜਾਬ 'ਚ ਸਾਡੀ ਸਰਕਾਰ ਹੈ, ਅਤੇ ਪਰ ਚੰਡੀਗੜ੍ਹ 'ਚ ਸਾਡੇ ਕੋਲ ਦਫ਼ਤਰ ਲਈ ਥਾਂ ਨਹੀਂ ਹੈ। ਇੱਥੇ ਸਾਰੀਆਂ ਪਾਰਟੀਆਂ ਕੋਲ, ਕਾਂਗਰਸ ਕੋਲ, ਅਕਾਲੀ ਦਲ ਕੋਲ, BJP ਕੋਲ, ਹੈ ਨਾ, ਸਾਰਿਆਂ ਕੋਲ, ਚੰਡੀਗੜ੍ਹ 'ਚ ਹੋਰ ਦਲਾਂ ਕੋਲ ਆਪਣੀਆਂ ਆਪਣੀਆਂ ਥਾਵਾਂ ਹੈਗੀਆਂ, ਦਫ਼ਤਰ ਹੈਗੇ। ਚੰਡੀਗੜ੍ਹ ਯੂਨਿਟ ਵਾਲਿਆਂ ਕੋਲ ਵੀ ਹੈਗੇ, ਸਟੇਟ ਪੰਜਾਬ ਵਾਲਿਆਂ ਕੋਲ ਵੀ ਹੈਗੇ, ਹਰਿਆਣੇ ਵਾਲਿਆਂ ਕੋਲ ਵੀ ਹੈਗੇ, ਹੈ ਨਾ। ਸੋ ਇਸ ਲਈ ਕਹਿੰਦੇ ਕਿ ਸਾਨੂੰ ਵੀ ਇੱਥੇ ਥਾਂ ਦਿੱਤੀ ਜਾਵੇ। ਹੁਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਹੈਗੇ ਅਰਵਿੰਦ ਕੇਜਰੀਵਾਲ, ਪੰਜਾਬ 'ਚ ਆਮ ਆਦਮੀ ਪਾਰਟੀ ਦੇ ਮਾਮਲੇ ਦੇ ਇੰਚਾਰਜ ਹੈਗੇ ਮਨੀਸ਼ ਸਿਸੋਦੀਆ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁਖੀ ਹੈਗੇ ਅਮਨ ਅਰੋੜਾ
ਜੀ,
ਤੇ ਜੇ ਪਾਰਟੀ ਲਈ ਥਾਂ ਮੰਗਣੀ ਹੈ ਜੀ, ਫਿਰ ਇਹ ਜਾਣ ਭਗਵੰਤ ਮਾਨ ਜੀ ਕੀ ਕਰਨ ਗਏ ਨੇ? ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਕਿ ਪਾਰਟੀ ਦੇ ਮੁੱਖ ਮੰਤਰੀ ਹੋ? ਜੇ ਪਾਰਟੀ ਦਾ ਕੰਮ ਆ, ਪਾਰਟੀ ਦਾ ਵਫਦ ਜਾਂਦਾ
ਜੀ,
ਪਾਰਟੀ ਮੰਗਦੀ, ਤੇ ਮੁੱਖ ਮੰਤਰੀ ਸਾਹਿਬ ਤੁਸੀਂ ਮੰਗ ਕੀ ਰਹੇ ਹੋ ਕਿ ਚੰਡੀਗੜ੍ਹ 'ਚ ਸਾਨੂੰ ਆਮ ਆਦਮੀ ਪਾਰਟੀ ਨੂੰ ਦਫ਼ਤਰ ਬਣਾਉਣ ਲਈ ਇੱਕ ਪਲਾਟ ਦੇ ਦਿਓ? ਉਹ ਭਾਈ ਚੰਡੀਗੜ੍ਹ ਮੰਗੋ, ਤੁਸੀਂ ਮੁੱਖ ਮੰਤਰੀ ਹੋ, ਤੁਸੀਂ ਕਹੋ ਕਿ ਚੰਡੀਗੜ੍ਹ ਸਾਡਾ ਹੱਕ ਹੈ, ਸਾਨੂੰ ਦਿਓ
ਜੀ,
ਪੰਜਾਬ ਦੀ ਰਾਜਧਾਨੀ ਹੈ ਸਾਡੀ, ਹਰਿਆਣੇ ਨੇ ਵੱਖਰੀ ਬਣਾਉਣੀ ਸੀ, ਬਣਾਵੇ, ਤੁਸੀਂ ਉਹਦੀ ਲੜਾਈ ਲੜੋ, ਤੁਸੀਂ ਪੰਜਾਬੀ ਪੇਂਡੂ ਬੋਲਦੇ ਖਿੱਤੇ ਮੰਗੋ, ਤੇ ਕਿੱਥੇ ਜੀ? ਉੱਧਰ ਹਿਮਾਚਲ ਚੜਿਆ ਆਉਂਦਾ ਅੱਜ, ਹਿਮਾਚਲ ਨੇ ਕਹਿਤਾ ਕਿ 4,000 ਕਰੋੜ ਸਾਡਾ BBMB ਦੱਬੀ ਬੈਠੀ ਹੈ, ਪੰਜਾਬ ਮਿਲ ਨਹੀਂ ਦੇ ਰਿਹਾ ਸਾਡਾ ਪੈਸਾ, ਹੈਂ BBMB ਦੇ ਜਿੰਨੇ ਪ੍ਰੋਜੈਕਟ ਨੇ ਉਹਨਾਂ 'ਚੋਂ 12% ਸਾਨੂੰ ਬਿਜਲੀ ਮੁਫ਼ਤ ਦਿੱਤੀ ਜਾਵੇ, ਹੈਂ, ਨਹੀਂ ਤਾਂ ਅਸੀਂ ਆਪਣਾ ਜਿਹੜਾ ਬੰਨ ਹੈ ਉਹਨਾਂ ਦਾ, ਉਹ ਕਹਿੰਦੇ ਜੀ ਉਹ ਤੋਂ ਅਸੀਂ ਪਾਣੀ ਦੇਣਾ ਬੰਦ ਕਰਦੇ ਹਾਂ ਵੀ ਅਗਲੇ ਤਾਂ ਲੱਗ ਗਏ ਉੱਥੇ, ਕਦੇ ਜੰਮੂ ਕਸ਼ਮੀਰ ਤੁਹਾਨੂੰ ਧਮਕਾ ਜਾਂਦਾ, ਕਦੇ ਹਰਿਆਣਾ ਧਮਕਾਉਂਦਾ, ਕਦੇ ਹਿਮਾਚਲ ਚੜ੍ਹਿਆਉਂਦਾ, ਕਦੇ ਰਾਜਸਥਾਨ ਨਖਰੇ ਦਿਖਾਉਂਦਾ, ਕਦੇ ਦਿੱਲੀ ਵਾਲੇ ਅਤੇ ਹਾਈ ਕਮਾਂਡ ਤਾਂ ਲਗਾਤਾਰ ਇਹ ਕੇਂਦਰ ਸਰਕਾਰ ਤਾਂ, ਅਤੇ ਤੁਹਾਤੋਂ ਉੱਥੇ ਲੜਾਈ ਲੜਨੀ ਹੁੰਦੀ, ਤੁਸੀਂ ਦਫ਼ਤਰ ਲੱਭਦੇ ਫਿਰਦੇ ਹੋ, ਪਲਾਟ ਲੱਭਦੇ ਫਿਰਦੇ ਹੋ, ਥਾਂ ਲੱਭਦੇ ਫਿਰਦੇ ਹੋ, ਪੰਜਾਬ ਮੂਹਰੇ ਇੰਨੇ ਮਸਲੇ ਖੜ੍ਹੇ ਆ, ਉੱਥੇ ਚਾਰਜ ਹੋਈ ਨਹੀਂ। ਚੰਗਾ ਹੁੰਦਾ ਮੁੱਖ ਮੰਤਰੀ ਸਾਹਿਬ, ਤੁਸੀਂ ਪਲਾਟ ਮੰਗਣ ਦੀ ਬਜਾਏ ਚੰਡੀਗੜ੍ਹ ਮੰਗਦੇ, ਚੰਡੀਗੜ੍ਹ 'ਚ ਪਲਾਟ ਨਹੀਂ, ਚੰਡੀਗੜ੍ਹ ਸਾਰਾ ਪੰਜਾਬ ਦਾ।
ਹਸਦੀਪਕ ਜੀ, ਇਹ ਦੱਸਿਓ ਹੁਣ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਦੇ ਉੱਪਰ ਦਬਾਅ ਵੱਧਦਾ ਜਾ ਰਿਹਾ ਕਿਉਂਕਿ ਪ੍ਰਗਟ ਅਤੇ ਕਿੱਕੀ ਢਿੱਲੋਂ ਨੇ ਅਸਤੀਫੇ ਦੇ ਦਿੱਤੇ ਨੇ, ਉੱਧਰਲੇ ਪਾਸੇ ਕੀ ਚੱਲ ਰਿਹਾ ਜੀ ਹੁਣ?
ਕਾਂਗਰਸ ਦਾ ਕਾਟੋ ਪਲੇਸ ਚੱਲਣਾ ਜੀ, ਹੋਰ ਕੀ ਚੱਲਣਾ, ਅਤੇ ਇਹ ਇਹ 227 ਤੱਕ ਵੱਧਦਾ ਹੀ ਜਾਣਾ, ਘੱਟਦਾ ਨਹੀਂ ਗਾ। ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਦੋਂ ਭੂਸ਼ਣ ਆਸ਼ੂ ਨੇ ਅਸਤੀਫਾ ਦਿੱਤਾ, ਆਪਾਂ ਤਦ ਵੀ ਕਹਿ ਰਹੇ ਸੀ ਕਿ ਇਹ ਦੂਸਰੇ ਗਰੁੱਪ ਦੇ ਉੱਤੇ, ਖਾਸਕਰ ਰਾਜਾ ਵੜਿੰਗ ਪ੍ਰਤਾਪ ਬਾਜਵਾ ਦੇ ਗਰੁੱਪ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਹੈ
ਜੀ।
ਅਤੇ ਹੁਣ ਉਸੇ ਕੜੀ ਦੇ ਵਿੱਚ ਇਸੇ ਕੈਂਪ ਦੇ ਪ੍ਰਗਟ ਸਿੰਘ, ਇਸੇ ਕੈਂਪ ਦੇ ਕੁਛ ਸੰਦੀਪ ਢਿੱਲੋਂ, ਇਹਨਾਂ ਨੇ ਵੀ ਆਪਣੇ ਆਪਣੇ ਉਪ ਪ੍ਰਧਾਨ ਦੇ ਅਹੁਦਿਆਂ ਤੋਂ ਅਸਤੀਫੇ ਦੇ ਤੇ। ਇਹ ਵੀ ਰਾਜਾ ਵੜਿੰਗ ਔਰ ਉਸ ਧਿਰ ਦੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਹੈ ਕਿ ਦੇਖੋ ਜੀ ਅਸੀਂ ਅਸਤੀਫੇ ਦੇ ਤੇ, ਤੁਸੀਂ ਵੀ ਅਸਤੀਫਿਆਂ ਦੀ ਪੇਸ਼ਕਸ਼ ਕਰੋ। ਜਦੋਂ ਕਿ ਕੁਝ ਤਰ੍ਹਾਂ ਕਹਿੰਦੇ ਕਮਾਲ ਹੈ ਵੀ ਚੋਣ ਲੜਨ ਦਾ ਤਰੀਕਾ ਵੀ ਤੁਸੀਂ ਆਪਣੀ ਮਰਜ਼ੀ ਨਾਲ ਚੁਣਿਆ, ਵੀ ਸਾਨੂੰ ਰਾਜਾ ਵੜਿੰਗ ਨਹੀਂ ਚਾਹੀਦਾ, ਸਾਨੂੰ ਪ੍ਰਤਾਪ ਬਾਜਵਾ ਨਹੀਂ ਚਾਹੀਦਾ, ਉਹ ਆਉਣ ਨਾ ਇੱਥੇ, ਅਤੇ ਅਸਤੀਫੇ ਵੀ ਤੁਸੀਂ ਦੇ ਰਹੇ ਹੋ। ਕਿਉਂਕਿ ਮੈਂ ਤਾਂ ਕੱਲ੍ਹ ਵੀ ਗੱਲ ਕਰ ਰਿਹਾ ਸੀ ਕਿ ਜਿਹੜਾ ਧੜਾ ਭਾਰਤ ਭੂਸ਼ਣ ਆਸ਼ੂ ਨਾਲ ਕੰਮ ਕਰ ਰਿਹਾ ਸੀ, ਉਹ ਇਕੱਲਾ MLA ਦੀ ਚੋਣ ਨਹੀਂ ਲੜ ਰਿਹਾ ਸੀ, ਉਹ ਨਾਲ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੀ ਵੀ ਲੜ ਰਿਹਾ ਸੀ। ਜੇ MLA ਬਣ ਗਏ ਤਾਂ ਪ੍ਰਧਾਨਗੀ ਵੀ ਆਪਣੇ ਗਰੁੱਪ 'ਚ ਆ ਜੂਗੀ। ਹੁਣ ਅਗਲੇ ਕਹਿੰਦੇ ਕਿ ਪ੍ਰਧਾਨਗੀ ਆਈ ਨਹੀਂ ਤਾਂ ਉਹਦੀ ਵੀ ਰਹਿਣ ਨਹੀਂ ਦੇਣੀ, ਵੈਸੇ ਹੀ ਨਹੀਂ ਰਹਿਣੀ। ਆਪਾਂ ਤਾਂ ਇਕੱਲੇ ਗੱਲ ਕਰਕੇ ਹਟਿਆ ਕਿ 227 ਤੋਂ ਪਹਿਲਾਂ ਰਾਜਾ ਵੜਿੰਗ ਦੀ ਛੁੱਟੀ ਤਾਂ ਤੈਅ ਹੈ, ਹੈ ਨਾ। ਪਰ ਇਹ ਕਿਤੇ ਨਾ ਕਿਤੇ ਇਸ ਲੜਾਈ ਨੂੰ ਜਿਹੜੇ ਇਹਨਾਂ ਦੇ ਭੁਪੇਸ਼ ਬਘੇਲ ਨੇ ਪੰਜਾਬ ਮਾਮਲੇ ਦੇ ਇੰਚਾਰਜ, ਉਹ ਵੀ ਹੱਲ ਨਹੀਂ ਕਰ ਸਕੇ, ਕਿਤੇ ਹਾਈ ਕਮਾਂਡ ਵੀ ਹੱਲ ਨਹੀਂ ਕਰ ਸਕੇ। ਜੇ ਭਾਵ ਕੁਛ ਨਾਸੂ ਨੇ ਇਸ ਆਧਾਰ 'ਤੇ ਟਿਕਟ ਲਈ ਕਿ ਰਾਜਾ ਵੜਿੰਗ ਨਹੀਂ ਚਾਹੀਦਾ ਜੀ, ਉਹ ਬਈ ਜੇ ਤੂੰ ਵਰਕਿੰਗ ਪ੍ਰਧਾਨ ਹੈ ਤਾਂ ਉਹ ਪੰਜਾਬ ਦਾ ਪ੍ਰਧਾਨ ਹੈ, ਜੇ ਪ੍ਰਧਾਨਾਂ ਦੀ ਵੀ ਤੁਹਾਡੀ ਤਾਲਮੇਲ ਨਹੀਂ ਫਿਰ ਕੀ ਫਾਇਦਾ। ਜੇ ਤੁਸੀਂ ਲੁਧਿਆਣੇ ਤੋਂ ਉਮੀਦਵਾਰ ਹੋ ਤਾਂ ਉਹ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਹੈ, ਮੌਜੂਦਾ MP ਹੈ, ਤੁਹਾਡੀ ਪਾਰਟੀ ਦੇ ਨਾਲ ਤਾਂ ਵੀ ਥੋੜ੍ਹਾ ਤਾਲਮੇਲ ਨਹੀਂ ਕਿਸੇ ਨਾਤੇ। ਫਿਰ ਹਾਈਕਮਾਂਡ ਕੀ ਕਰ ਰਹੀ ਸੀ ਜੀ ਟਿਕਟ ਦੇਣ ਲੱਗੇ, ਉਹ ਪੁੱਛਦੀ ਹੋਈ ਕਿ ਨਹੀਂ ਵੀ ਬਾਅਦ 'ਚੋਂ ਲੜੀ ਜਾਇਓ ਪਰ ਚੋਣਾਂ ਇਕੱਠੇ ਹੋ ਕੇ ਲੜੋ। ਸੋ ਇਹਦਾ ਮਤਲਬ ਜੇ ਚੋਣਾਂ ਤੋਂ ਪਹਿਲਾਂ ਵੀ ਤੁਸੀਂ ਇੱਕ ਨਹੀਂ ਕਰਾ ਪਾਏ, ਹੁਣ ਤਾਂ ਨਤੀਜਾ ਵੀ ਆ ਗਿਆ, ਚੋਣ ਵੀ ਆ ਗਏ, ਹੁਣ ਇੱਕ ਕੀ ਕਰਾਉਣਾ? 227 ਤੋਂ ਪਹਿਲਾਂ ਕੋਸ਼ਿਸ਼ ਹੋਊਗੀ, ਜਾਂ ਨੂੰ ਭੁਪੇਸ਼ ਬਘੇਲ ਦੀ ਥਾਂ 'ਤੇ ਇੰਚਾਰਜ ਵੀ ਨਵਾਂ ਹੋਊਗਾ, ਜਾਂ ਨੂੰ ਪ੍ਰਧਾਨ ਦੀ ਰਾਜਾ ਵੜਿੰਗ ਦੀ ਥਾਂ 'ਤੇ ਪ੍ਰਧਾਨ ਵੀ ਕੋਈ ਨਵਾਂ ਹੋਊਗਾ, ਅਤੇ ਜਾਂ ਨੂੰ ਟਿਕਟਾਂ ਦੀ ਵੰਡ ਲਈ ਦਾ ਫਾਰਮੂਲਾ ਵੀ ਕੋਈ ਨਵਾਂ ਹੋਊਗਾ, ਅਤੇ ਤਦ ਤੱਕ ਕੀ ਹੁੰਦਾ? ਪਰ ਅਜੇ ਦਬਾਅ ਦੀ ਖੇਡ ਜਾਰੀ ਹੈ
ਜੀ। ਦੀਪਕ ਜੀ, ਦੱਸਿਓ ਕੇਂਦਰ ਦੀ ਸਰਕਾਰ ਹੁਣ ਮੱਧ ਪ੍ਰਦੇਸ਼ ਅਤੇ UP 'ਚੋਂ MSP 'ਤੇ ਦਾਲਾਂ ਖਰੀਦਣ ਲਈ ਤਿਆਰ ਹੋ ਗਈ ਆ, ਇਹਦੇ ਵੇਰਵੇ ਸਾਂਝੇ ਕਰਿਓ ਜੀ।
ਬਿਲਕੁਲ ਜੀ, ਇਹ ਇੱਕ ਕਹਿ ਸਕਦੇ ਹੋ ਕਿ ਸ਼ੁਭ ਸੰਕੇਤ ਹੈ। MSP ਦੀ ਮੰਗ ਲਗਾਤਾਰ ਪੰਜਾਬ ਦੀਆਂ ਜਥੇਬੰਦੀਆਂ, ਦੇਸ਼ ਦੀਆਂ ਜਥੇਬੰਦੀਆਂ, ਖਾਸਕਰ 3 ਖੇਤੀ ਕਾਨੂੰਨ ਵਾਪਸ ਕਰਾਉਣ ਲਈ ਜਦੋਂ ਕਿਸਾਨ ਅੰਦੋਲਨ ਸੀ, ਤਦ ਵੀ MSP ਦੀ ਮੰਗ ਪੁਰਜ਼ੋਰ ਉੱਠੀ ਕਿ ਜਿਹੜੀਆਂ 22-23 ਫਸਲਾਂ ਦੇ ਤੁਸੀਂ MSP ਲਾਉਂਦੇ ਹੋ, ਘੱਟੋ ਘੱਟੋ ਖਰੀਦੋ ਤਾਂ ਸਹੀ। ਕਣਕ ਝੋਨਾ ਜ਼ਰੂਰ ਪੰਜਾਬ, ਹਰਿਆਣਾ ਜਾਂ ਇੱਕ ਵੀ ਹੋਰ ਸਟੇਟ ਤੋਂ ਕਿਤੋਂ ਨਾ ਕਿਤੋਂ ਚੱਕਿਆ ਜਾਂਦਾ, ਅਤੇ ਅਦਰਵਾਈਜ਼ ਤਾਂ ਹੋਰ ਫਸਲਾਂ 'ਤੇ MSP ਦੇ ਉੱਤੇ ਖਰੀਦੇ ਨਹੀਂ ਹੁੰਦੀ। ਹਰ ਸਾਲ ਲੋਕਾਂ ਨੂੰ ਦੱਸਣ ਲਈ ਆਉਂਦਾ ਕਿ ਲਓ ਜੀ ਆਹ ਭਾਅ ਆਹ ਕਰਤਾ, ਉਹ ਵਿਕਦੀ ਹੈ ਨਹੀਂ ਉਤਪਾਦ
ਜੀ।
ਹੁਣ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਹੋਰਾਂ ਨੇ ਦਮ ਭਰਿਆ ਕਿ ਮੱਧ ਪ੍ਰਦੇਸ਼ ਤੋਂ ਔਰ UP ਤੋਂ ਕੁਝ ਦਾਲਾਂ, ਮਤਲਬ ਜਿਵੇਂ ਮੱਧ ਪ੍ਰਦੇਸ਼ ਤੋਂ 2-3 ਦਾਲਾਂ ਹੈ ਨਾ, ਅਤੇ ਇਸੇ ਤਰ੍ਹਾਂ UP ਤੋਂ 1 ਜਾਂ 2 ਦਾਲਾਂ, ਇਹ MSP 'ਤੇ ਖਰੀਦਿਆ ਜਾ ਕਰਨੀ ਆ, ਅਤੇ ਇਸ ਲਈ ਤਾਂ ਕਿ ਕਿਸਾਨ MSP ਦੇ ਹਿਸਾਬ ਨਾਲ ਫਿਰ ਕਣਕ ਦਾ ਬਾਲਾਂ ਬੀਜਣ ਅਤੇ ਇਹਦੇ ਹਵਾਲੇ ਨਾਲ ਕੇਂਦਰ ਖਰੀਦੇ। ਦਾਲਾਂ ਭਾਰਤ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ, ਵੱਡੀ ਮਾਤਰਾ ਦੇ ਵਿੱਚ ਵਿਦੇਸ਼ਾਂ ਤੋਂ ਆਉਂਦੀਆਂ ਨੇ, ਅਤੇ ਜੇ ਵਿਦੇਸ਼ਾਂ ਤੋਂ ਆਉਂਦੀਆਂ ਨੇ ਤਾਂ ਉਹਦੇ ਵਿੱਚ ਸਿੱਧਾ ਸਿੱਧਾ ਇਹ ਹੈ ਕਿ ਕੀ ਇਸ ਨੂੰ ਉਹ ਕਾਰੋਬਾਰੀ ਧਿਰਾਂ ਜਿਹੜੀਆਂ ਇਹਦੇ ਨਾਲ ਸੰਬੰਧ ਰੱਖਦੀਆਂ ਨੇ, ਬਾਹਰੋਂ ਖਰੀਦ ਕੇ ਇੱਥੇ ਉਪਲਬਧ ਕਰਾਉਂਦੇ, ਉਹਨਾਂ ਦੇ ਵਿਚਾਲੇ ਕਮਿਸ਼ਨ ਖਾਂਦੀਆਂ ਨੇ, ਕੀ ਉਹ ਇਸ ਚੀਜ਼ ਵੱਲ ਭਾਰਤ ਸਰਕਾਰ ਨੂੰ ਜਾਣ ਦੇਣਗੀਆਂ? ਇਹ ਸਵਾਲ ਖੜ੍ਹਾ, ਜਾਂ ਇਹ ਸਿਰਫ 1-2 ਦਾਲਾਂ ਤੱਕ ਹੀ ਸੀਮਤ ਹੋ ਕੇ ਰਹਿ ਜੂਗੀ ਗੱਲ ਕਿ ਚਲੋ ਜੀ ਇੰਨਾ ਕੁ ਦਿਖਾਉਣ ਨੂੰ ਹੋ ਜਾਵੇ? ਦੇਖੋ ਜੀ, ਜੇ ਸੱਚਮੁੱਚ ਇਸ ਪਹਿਲੂ 'ਤੇ ਜਾਣਾ ਤਾਂ ਸਮੁੱਚੀਆਂ ਦਾਲਾਂ ਦੇ ਲਈ ਕਿਸਾਨਾਂ ਨੂੰ ਕਿਹਾ ਜਾਵੇ ਕਿ ਤੁਸੀਂ ਖਰੀਦੋ, ਬੀਜੋ ਸਾਰੀਆਂ ਗੱਲਾਂ, ਅਸੀਂ ਸਾਰੀਆਂ ਖਰੀਦਾਂਗੇ
ਜੀ।
ਪੰਜਾਬ ਹਰਿਆਣਾ ਦੇ ਵਿੱਚ ਲਗਾਤਾਰ ਇਹ ਗੱਲ ਦੀ ਮੰਗ ਉੱਠ ਰਹੀ ਹੈ ਕਿ ਜੀ ਕਿ ਝੋਨੇ 'ਚੋਂ ਕੱਢਿਆ ਜਾਵੇ, ਝੋਨੇ ਕਣਕ ਦੇ ਗੇਟ 'ਚੋਂ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ ਜੀ, ਪੰਜਾਬ ਦਾ ਪਾਣੀ ਦਾ ਲੈਵਲ ਲਗਾਤਾਰ ਘੱਟ ਰਿਹਾ ਜੀ, ਅਤੇ ਹਰਿਆਣੇ ਦੀ ਵੀ ਮੁਸ਼ਕਲ ਹੈਗੀ ਆ। ਸੋ ਇਹਨਾਂ ਦੋਵਾਂ ਸੂਬਿਆਂ ਨੂੰ 'ਚੋਂ ਕੱਢਣ ਲਈ ਤੁਸੀਂ ਦਾਲਾਂ ਬੀਜਣ ਨੂੰ ਕਹਿੰਦੇ, ਦਾਲਾਂ ਬੀਜ ਦੇਣਗੇ
ਜੀ।
ਅਤੇ ਪਰ ਸ਼ਿਵਰਾਜ ਚੌਹਾਨ ਹੋਰੀ ਮੱਧ ਪ੍ਰਦੇਸ਼ ਤੋਂ ਆਉਂਦੇ ਨੇ, ਚਲੋ ਬੰਦਾ ਜਦੋਂ ਕੇਂਦਰ 'ਚ ਮੰਤਰੀ ਹੁੰਦਾ ਤਾਂ ਆਪਣੇ ਸੂਬੇ ਲਈ ਵੀ ਕੁਝ ਸੋਚਦਾ ਕਿ ਕੁਝ ਕਰ ਗੁਜ਼ਰੀਏ, ਹੈ ਨਾ। ਤੇ ਯੂਪੀ ਬੀਜੇਪੀ ਦਾ ਮੁੱਖ ਕੇਂਦਰ ਬਿੰਦੂ ਹੈ। ਸੋ ਇਸ ਲਈ ਕੀ ਉੱਥੇ ਤੱਕ ਸੀਮਤ ਹੈ ਜਾਂ ਇਹ ਪੂਰੇ ਭਾਰਤ 'ਚ ਕੱਲ੍ਹ ਨੂੰ ਲਾਗੂ ਹੋਣਗੀਆਂ? ਦੇਖੋ, ਜੇ ਤਾਂ ਇਹ ਇਸ ਨੀਅਤ ਨਾਲ ਹੈ ਕਿ ਆਪਾਂ ਹੁਣ ਕਿਸਾਨਾਂ ਦਾ ਕੁਝ ਭਲਾ ਕਰੀਏ, ਜਾਂ ਜੇ ਇਸ ਸੋਚ ਨਾਲ ਹੈ ਕਿ ਇਸ ਮੁੱਦੇ 'ਤੇ ਲਗਾਤਾਰ ਕਿਸਾਨ ਜਥੇਬੰਦੀ ਲੜਾਈ ਲੜ ਰਹੀ, ਫਿਰ ਤਾਂ ਇਹ ਸ਼ੁਭ ਸੰਕੇਤ ਹੈ ਜੀ।
ਜਿਹੜੇ ਬਾਹਰਲੇ ਮੁਲਕਾਂ ਤੋਂ ਦਾਲ ਜੀ ਜਿਹੜੇ ਬਾਹਰਲੇ ਮੁਲਕਾਂ ਤੋਂ ਦਾਲਾਂ ਭਾਰਤ ਆਉਂਦੀਆਂ, ਕੈਨੇਡਾ ਵੀ ਉਹਨਾਂ 'ਚੋਂ ਇੱਕ ਹੈ ਜੀ। ਕੈਨੇਡਾ ਬਹੁਤ ਦਾਲਾਂ ਭੇਜਦਾ ਜੀ।
ਬਿਲਕੁਲ ਬਿਲਕੁਲ ਬਿਲਕੁਲ। ਸੋ ਇਸ ਲਈ ਜਥੇਬੰਦੀਆਂ ਦੀ ਲੜਾਈ 'ਚੋਂ ਮੈਂ ਇਹਨੂੰ ਇੱਕ ਹਵਾਲੇ ਨਾਲ ਸਰਕਾਰ ਦੇ ਉੱਤੇ ਬਣਾਏ ਦਬਾਅ ਦੇ ਵਿੱਚੋਂ ਇੱਕ ਕਦਮ ਵੀ ਮੰਨਦਾ, ਅਤੇ ਦੂਸਰੇ ਪਾਸੇ ਇਹਦੇ ਵਿੱਚੋਂ ਡੰਗ ਟਪਾਊ ਪ੍ਰਕਿਰਿਆ ਵੀ ਇਹਦੀ ਨਜ਼ਰ ਆਉਂਦੀ ਹੈ। ਪਰ ਫਿਰ ਵੀ ਜੀ ਇੱਕ ਅਫਾਰੂ ਗੱਲ ਹੈ, ਤਾਂ ਉਮੀਦ ਕਰਦੇ ਹਾਂ ਕਿ ਸ਼ੁਭ ਸੰਕੇਤ ਹੋਵੇ, ਸਾਰੀਆਂ ਫਸਲਾਂ ਮੈਚ ਦੇ ਖਰੀਦੀਆਂ ਜਾਣੀਆਂ ਸ਼ੁਰੂ ਹੋ ਜਾਣ
ਜੀ। ਦੀਪਕ ਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ ਜੀ, ਬਹੁਤ ਮਿਹਰਬਾਨੀ।
ਬਹੁਤ ਸ਼ੁਕਰੀਆ, ਧੰਨਵਾਦ।
ਥੈਂਕ ਯੂ ਜੀ।